ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 June 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਮਕਾਸ਼ਫਾ। ਖੁਦਾਵੰਦ ਰੱਬ ਜਿਹੜਾ ਹੈ ਏ ਤੇ ਜਿਹੜਾ ਹੈ ਸੀ ਤੇ ਜਿਹੜਾ ਆਉਣ ਵਾਲਾ ਏ, ਯਾਨੀ ਕਾਦਰ ਮੁਤਲਿਕ ਆਖਦਾ ਏ ਭਈ ਮੈਂ ਐਲਫਾ ਤੇ ਓਮੇਗਾ ਵਾਂ। ਜਵਾਬੀ ਪੜ੍ਹਾਈ: ਯਸਾਇਆ। ਮੈਂ ਹੀ ਖੁਦਾਵੰਦ ਵਾਂ ਤੇ ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ। ਮੈਂ ਤੇਰੀ ਕਮਰ ਬੰਨੀ ਭਾਵੇਂ ਤੂੰ ਮੈਨੂੰ ਨਾ ਪਛਾਣਿਆ, ਤਾਂ ਜੋ ਮਸ਼ਰਕ ਤੋਂ ਮਗਰਬ ਤੀਕਰ ਲੋਕ ਜਾਣ ਲੈਣ ਭਈ ਮੇਰੇ ਸਿਵਾ ਕੋਈ ਨਹੀਂ, ਮੈਂ ਹੀ ਖੁਦਾਵੰਦ ਵਾਂ, ਮੇਰੇ ਸਿਵਾ ਕੋਈ ਦੂਜਾ ਨਹੀਂ। ਐ ਅਸਮਾਨ ਉੱਤੋਂ ਟਪਕ ਪੈ, ਹਾਂ ਬੱਦਲ ਰਾਸਤਬਾਜ਼ੀ ਵਰਾਉਣ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਅਤੇ ਸੱਚਾਈ ਦਾ ਫਲ ਲਿਆਵੇ, ਉਹ ਉਹਨਾਂ ਨੂੰ ਇਕੱਠਾ ਉਗਾਵੇ, ਮੈਂ ਖੁਦਾਵੰਦ ਉਹਨੂੰ ਪੈਦਾ ਕਰਨ ਵਾਲਾ ਵਾਂ। ਉਹਦੇ ਉੱਤੇ ਅਫਸੋਸ ਜਿਹੜਾ ਆਪਣੇ ਖਾਲਕ ਨਾਲ ਲੜਦਾ ਏ, ਠੀਕਰਾ ਅਤੇ ਧਰਤੀ ਦੇ ਠੀਕਰਿਆਂ ਵਿੱਚੋਂ ਏ, ਕੀ ਮਿੱਟੀ ਘੁਮਾਰ ਨੂੰ ਆਖੇ ਭਈ ਤੂੰ ਕੀ ਬਣਾਉਂਦਾ ਏ, ਕੀ ਤੇਰੀ ਦਸਤਕਾਰੀ ਆਖੇ ਭਈ ਉਹਦੇ 'ਤੇ ਹੱਥ ਹੈ ਨਹੀਂ। ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਅਤੇ ਮੈਂ ਹੀ ਅਸਮਾਨ ਨੂੰ ਤਾਨਿਆ ਅਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੁਕਮ ਕੀਤਾ, ਕਿਉਂ ਜੇ ਖੁਦਾਵੰਦ ਜਿਹਨੇ ਅਸਮਾਨ ਪੈਦਾ ਕੀਤੇ ਉਹ ਹੀ ਰੱਬ ਏ, ਉਹਨੇ ਹੀ ਧਰਤੀ ਬਣਾਈ ਅਤੇ ਤਿਆਰ ਕੀਤੀ, ਉਹਨੇ ਹੀ ਉਹਨੂੰ ਕਾਇਮ ਕੀਤਾ, ਉਹਨੇ ਉਹਨੂੰ ਬੇਕਾਰ ਪੈਦਾ ਨਹੀਂ ਕੀਤਾ ਬਲਕਿ ਉਹਨੂੰ ਆਬਾਦੀ ਲਈ ਸਜਾਇਆ। ਉਹ ਇੰਜ ਆਖਦਾ ਏ ਭਈ ਮੈਂ ਰੱਬ ਵਾਂ ਅਤੇ ਮੇਰੇ ਸਿਵਾ ਕੋਈ ਨਹੀਂ। ਇਹ ਧਰਤੀ ਦੀ ਇੰਤਹਾ ਦੇ ਰਹਿਣ ਵਾਲਿਓ, ਤੁਸੀਂ ਮੇਰੇ ਵੱਲ ਧਿਆਨ ਕਰੋ ਅਤੇ ਮੁਕਤੀ ਪਾਓ, ਕਿਉਂ ਜੇ ਮੈਂ ਰੱਬ ਵਾਂ ਅਤੇ ਮੇਰੇ ਸਿਵਾ ਕੋਈ ਨਹੀਂ। ਦਰਸੀਵਾਜ਼ ਬਾਈਬਲ ਵਿੱਚੋਂ ਪਦੈਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ, ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਚੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਏ। ਖਰੂਜ ਤੇ ਮੂਸਾ ਆਪਣੇ ਸਹੁਰੇ ਦੀਆਂ, ਜਿਹੜਾ ਮਦਿਆਨ ਦਾ ਕਾਹਨ ਸੀ, ਭੇਡ ਬੱਕਰੀਆਂ ਚਾਰਦਾ ਸੀ, ਅਤੇ ਉਹ ਭੇਡ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਹਨਾਂ ਨੂੰ ਬਿਆਬਾਨ ਦੇ ਪਰਲੇ ਪਾਸਿਓਂ ਰੱਬ ਦੇ ਪਹਾੜ ਦੇ ਨੇੜੇ ਲੈ ਆਇਆ, ਅਤੇ ਖੁਦਾਵੰਦ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਚੰਗਿਆੜੇ ਵਿੱਚ ਉਹਦੇ ਉੱਤੇ ਜ਼ਾਹਰ ਹੋਇਆ। ਉਹਨੇ ਧਿਆਨ ਕੀਤਾ ਅਤੇ ਕੀ ਵੇਖਦਾ ਏ ਭਈ ਇੱਕ ਝਾੜੀ ਵਿੱਚ ਅੱਗ ਲੱਗੀ ਹੋਈ ਏ ਪਰ ਉਹ ਝਾੜੀ ਸੜਦੀ ਨਹੀਂ। ਫਿਰ ਮੂਸਾ ਨੇ ਆਖਿਆ ਭਈ ਮੈਂ ਹੁਣ ਜ਼ਰਾ ਉੱਧਰ ਜਾ ਕੇ ਇਸ ਮੰਜ਼ਰ ਨੂੰ ਵੇਖਾਂ ਭਈ ਇਹ ਝਾੜੀ ਕਿਉਂ ਨਹੀਂ ਸੜਦੀ। ਜਦੋਂ ਖੁਦਾਵੰਦ ਨੇ ਵੇਖਿਆ ਭਈ ਉਹ ਵੇਖਣ ਲਈ ਕਤਰਾ ਕੇ ਆ ਰਿਹਾ ਹੈ, ਤੇ ਰੱਬ ਨੇ ਉਹਨੂੰ ਝਾੜੀ ਵਿੱਚੋਂ ਆਵਾਜ਼ ਦਿੱਤੀ ਤੇ ਆਖਿਆ ਐ ਮੂਸਾ, ਐ ਮੂਸਾ। ਉਹਨੇ ਆਖਿਆ ਮੈਂ ਹਾਜ਼ਰ ਵਾਂ। ਫਿਰ ਉਹਨੇ ਆਖਿਆ ਇੱਧਰ ਕੋਲ ਨਾ ਆ, ਆਪਣੇ ਪੈਰਾਂ ਤੋਂ ਜੁੱਤੀ ਲਾ, ਕਿਉਂ ਜੇ ਜਿਹੜੀ ਥਾਂ 'ਤੇ ਤੂੰ ਖਲੋਤਾ ਏ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ ਮੈਂ ਤੇਰੇ ਪਿਓ ਦਾਦੇ ਦਾ ਰੱਬ, ਯਾਨੀ ਇਬਰਾਹਿਮ ਦਾ ਰੱਬ ਅਤੇ ਯਾਕੂਬ ਦਾ ਰੱਬ ਅਤੇ ਇਜ਼ਹਾਕ ਦਾ ਰੱਬ ਵਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ ਕਿਉਂ ਜੇ ਉਹ ਰੱਬ ਉੱਤੇ ਨਜ਼ਰ ਕਰਨ ਤੋਂ ਡਰਦਾ ਸੀ। ਅਤੇ ਖੁਦਾਵੰਦ ਨੇ ਆਖਿਆ ਮੈਂ ਆਪਣੇ ਲੋਕਾਂ ਦੀਆਂ ਤਕਲੀਫਾਂ ਜਿਹੜੇ ਮਿਸਰ ਵਿੱਚ ਨੇ ਖੂਬ ਵੇਖੀਆਂ, ਅਤੇ ਉਹਨਾਂ ਦੀ ਫਰਿਆਦ ਜਿਹੜੀ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਹੈ ਸੁਣੀ, ਅਤੇ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਵਾਂ, ਅਤੇ ਮੈਂ ਉਤਰਿਆ ਵਾਂ ਭਈ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਦੇਸ਼ ਵਿੱਚ ਕੱਢ ਕੇ ਉਹਨਾਂ ਨੂੰ ਇੱਕ ਚੰਗੇ ਅਤੇ ਖੁੱਲ੍ਹੇ ਦੇਸ਼ ਵਿੱਚ ਅਪੜਾਵਾਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਏ। ਇਸ ਲਈ ਹੁਣ ਆ, ਮੈਂ ਤੈਨੂੰ ਫਰਾਉਣ ਦੇ ਕੋਲ ਘੱਲਦਾ ਵਾਂ ਭਈ ਤੂੰ ਮੇਰੀ ਕੌਮ ਬਣੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। ਮੂਸਾ ਨੇ ਰੱਬ ਨੂੰ ਆਖਿਆ ਮੈਂ ਕੌਣ ਹੁੰਦਾ ਜਿਹੜਾ ਫਰਾਉਣ ਦੇ ਕੋਲ ਜਾਵਾਂ ਅਤੇ ਬਣੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ। ਉਹਨੇ ਆਖਿਆ ਮੈਂ ਜ਼ਰੂਰ ਤੇਰੇ ਨਾਲ ਰਵਾਂਗਾ। ਜਦ ਮੈਂ ਬਨੀ ਇਸਰਾਇਲ ਦੇ ਕੋਲ ਜਾ ਕੇ ਉਹਨਾਂ ਨੂੰ ਆਖਾਂਗਾ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਅਤੇ ਉਹ ਮੈਨੂੰ ਆਖਣ ਭਈ ਉਹਦਾ ਨਾਂ ਕੀ ਏ, ਅਤੇ ਮੈਂ ਉਹਨਾਂ ਨੂੰ ਕੀ ਦੱਸਾਂ? ਰੱਬ ਨੇ ਮੂਸਾ ਨੂੰ ਆਖਿਆ, ਜੋ ਮੈਂ ਹਾਂ ਸੋ ਮੈਂ ਹਾਂ। ਇਸ ਲਈ ਤੂੰ ਬਨੀ ਇਸਰਾਇਲ ਨੂੰ ਇੰਝ ਆਖੀ ਭਈ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਅਤੇ ਮੈਂ ਆਖਿਆ ਭਈ ਮੈਂ ਤੁਹਾਨੂੰ ਮਿਸਰ ਦੇ ਦੁੱਖ ਵਿੱਚੋਂ ਕੱਢ ਲਵਾਂਗਾ। ਖਰੂਜ ਤੇ ਰੱਬ ਨੇ ਮੂਸਾ ਨੂੰ ਆਖਿਆ, ਬਨੀ ਇਸਰਾਇਲ ਨੂੰ ਹੁਕਮ ਦੇ ਭਈ ਉਹ ਪਰਤ ਕੇ ਮਜਦਾਲ ਅਤੇ ਸਮੁੰਦਰ ਦੇ ਵਿੱਚ ਫੀ ਖੈਰੋਤ ਦੇ ਮੁਕਾਬਲ ਬਿਲ ਸਫੂਨ ਦੇ ਅੱਗੇ ਡੇਰੇ ਲਾਉਣ, ਉਹਦੇ ਅੱਗੇ ਹੀ ਸਮੁੰਦਰ ਦੇ ਕੰਢੇ ਕੰਢੇ ਡੇਰੇ ਲਾਉਣ, ਅਤੇ ਮੈਂ ਫਰਾਉਨ ਦੇ ਦਿਲ ਨੂੰ ਸਖਤ ਕਰਾਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਅਤੇ ਮੈਂ ਫਰਾਉਨ ਅਤੇ ਉਹਦੇ ਸਾਰੇ ਲਸ਼ਕਰ ਉੱਤੇ ਮੁਮਤਾਜ਼ ਹੋਵਾਂਗਾ, ਅਤੇ ਮਿਸਰੀ ਜਾਣ ਲੈਣਗੇ ਭਈ ਖੁਦਾਵੰਦ ਮੈਂ ਵਾਂ। ਅਤੇ ਉਹਨਾਂ ਨੇ ਇੰਝ ਹੀ ਕੀਤਾ। ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਟੁਰ ਪਏ ਨੇ, ਅਤੇ ਫਰਾਉਨ ਅਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ, ਅਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ ਭਈ ਇਸਰਾਇਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਅਤੇ ਉਹਨੇ 600 ਚੁਣੇ ਹੋਏ ਰੱਥ ਬਲਕਿ ਮਿਸਰ ਦੇ ਸਾਰੇ ਰੱਥ ਲਏ, ਅਤੇ ਉਹਨਾਂ ਸਾਰਿਆਂ ਵਿੱਚ ਸਰਦਾਰਾਂ ਨੂੰ ਬਿਠਾਇਆ, ਅਤੇ ਉਹਨੇ ਇਸਰਾਇਲੀ ਕੌਮ ਦਾ ਪਿੱਛਾ ਕੀਤਾ। ਅਤੇ ਜਦ ਫਰਾਉਨ ਨੇੜੇ ਆ ਗਿਆ ਤਦ ਇਸਰਾਇਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ, ਅਤੇ ਉਹ ਬਹੁਤ ਡਰ ਗਏ। ਤਦ ਇਸਰਾਇਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂਕਿ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤਿੱਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਅਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਵਾ ਚਲਾ ਕੇ ਅਤੇ ਸਮੁੰਦਰ ਨੂੰ ਪਿੱਛਾ ਹਟਾ ਕੇ ਉਹਨੂੰ ਖੁਸ਼ਕ ਧਰਤੀ ਬਣਾ ਦਿੱਤਾ, ਅਤੇ ਪਾਣੀ ਦੋ ਹਿੱਸੇ ਹੋ ਗਿਆ, ਅਤੇ ਇਸਰਾਇਲੀ ਕੌਮ ਸਮੁੰਦਰ ਦੇ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਲੰਘ ਗਏ, ਅਤੇ ਉਹਨਾਂ ਦੇ ਸੱਜੇ ਅਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ। ਅਤੇ ਮਿਸਰੀਆਂ ਨੇ ਪਿੱਛਾ ਕੀਤਾ, ਅਤੇ ਫਰਾਉਨ ਦੇ ਸਾਰੇ ਘੋੜੇ ਅਤੇ ਰੱਥ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿਚਾਲੇ ਟੁਰ ਗਏ। ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਆਪਣਾ ਹੱਥ ਸਮੁੰਦਰ ਵੱਲ ਵਧਾ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਸਵਾਰਾਂ ਉੱਤੇ ਫਿਰ ਵਗਣ ਲੱਗ ਜਾਵੇ। ਅਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਅਤੇ ਸਵੇਰ ਹੁੰਦਿਆਂ ਹੁੰਦਿਆਂ ਸਮੁੰਦਰ ਫਿਰ ਆਪਣੀ ਅਸਲੀ ਕੁਵਤ ਵਿੱਚ ਆ ਗਿਆ, ਅਤੇ ਮਿਸਰੀ ਪਰਤ ਕੇ ਨੱਸਣ ਲੱਗੇ, ਪਰ ਖੁਦਾਵੰਦ ਨੇ ਸਮੁੰਦਰ ਦੇ ਵਿਚਾਲੇ ਹੀ ਮਿਸਰੀਆਂ ਨੂੰ ਨੇਸਤ ਕਰ ਛੱਡਿਆ। ਅਤੇ ਖੁਦਾਵੰਦ ਨੇ ਇਸਰਾਇਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ, ਅਤੇ ਇਸਰਾਇਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਉੱਤੇ ਮਰੇ ਪਏ ਵੇਖਿਆ। ਅਤੇ ਇਸਰਾਇਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਰ ਕੀਤੀ ਸੀ ਵੇਖੀ, ਅਤੇ ਉਹ ਲੋਕ ਖੁਦਾਵੰਦ ਤੋਂ ਡਰੇ, ਅਤੇ ਖੁਦਾਵੰਦ ਉੱਤੇ ਅਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਅਬਰਾਨੀਓ ਹੁਣ ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ। ਈਮਾਨ ਪਾਰੋਂ ਹੀ ਮੂਸਾ ਨੇ ਵੱਡੇ ਹੋ ਕੇ ਫਰਾਉਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਈਮਾਨ ਪਾਰੋਂ ਹੀ ਉਹਨੇ ਬਾਦਸ਼ਾਹ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਇਸ ਲਈ ਵੀ ਉਹ ਨਾ ਵੇਖੇ ਹੋਏ ਨੂੰ ਜਿਵੇਂ ਵੇਖ ਕੇ ਸਾਬਤ ਕਦਮ ਰਿਹਾ। ਈਮਾਨ ਪਾਰੋਂ ਹੀ ਉਹ ਬਹਿਰੇ ਕੁਲਜ਼ਮ ਤੋਂ ਇੰਝ ਨਿਕਲ ਗਏ ਜਿਵੇਂ ਸੁੱਕੀ ਥਾਂ ਤੋਂ, ਅਤੇ ਜਦ ਮਿਸਰੀਆਂ ਨੇ ਇਹ ਕੋਸ਼ਿਸ਼ ਕੀਤੀ ਤਾਂ ਡੁੱਬ ਗਏ। ਇਸਤਸਨਾ ਅਤੇ ਉਸ ਵੇਲੇ ਤੋਂ ਹੁਣ ਤੀਕਰ ਬਨੀ ਇਸਰਾਇਲ ਵਿੱਚ ਕੋਈ ਨਬੀ ਮੂਸਾ ਵਾਂਗਰ ਜਿਹਨੇ ਖੁਦਾਵੰਦ ਨਾਲ ਆਹਮਣੇ ਸਾਹਮਣੇ ਗੱਲਾਂ ਕੀਤੀਆਂ ਹੋਣ ਨਹੀਂ ਉੱਠਿਆ, ਅਤੇ ਉਹਨੂੰ ਖੁਦਾਵੰਦ ਨੇ ਮਿਸਰ ਦੇਸ਼ ਵਿੱਚ ਫਰਾਉਨ ਅਤੇ ਉਹਦੇ ਸਾਰੇ ਖਾਦਮਾਂ ਅਤੇ ਉਹਦੇ ਸਾਰੇ ਮੁਲਕ ਦੇ ਸਾਹਮਣੇ ਸਾਰੇ ਨਿਸ਼ਾਨ ਅਤੇ ਅਜੀਬ ਕੰਮ ਖਾਣ ਨੂੰ ਘੱਲਿਆ ਸੀ। ਇੰਜ ਮੂਸਾ ਨੇ ਸਾਰੇ ਇਸਰਾਇਲੀਆਂ ਦੇ ਸਾਹਮਣੇ ਜ਼ੋਰਾਵਰ ਹੱਥ ਅਤੇ ਵੱਡੀ ਹੈਬਤ ਦੇ ਕੰਮ ਕਰਕੇ ਵਿਖਾਏ। ਜ਼ਬੂਰ ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਖਾਲਕ ਰੂਹ ਸਿਆਨ ਸਾਰੀ ਚੰਗਿਆਈ ਅਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ ਸੱਚਿਆਈ ਅਤੇ ਪਿਆਰ ਉਹ ਜਿਹੜਾ ਕਾਮਲ ਅਤੇ ਅਬਦੀ ਏ, ਮਾਦੇ ਅਤੇ ਅਬਦੀ ਦਾ ਮੁਖਾਲਫ, ਜਿਹਦਾ ਕੋਈ ਅਸੂਲ ਨਹੀਂ। ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ, ਅਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਿਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ, ਜਿਹਨੂੰ ਇਨਸਾਨ ਮੌਜਜ਼ੇ ਆਖਦਾ ਹੈ। ਅਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ, ਬੋਲਣ ਵਿੱਚ ਧੀਮਾ, ਜੋ ਕੁਝ ਉਹਦੇ ਉੱਤੇ ਜ਼ਾਹਰ ਹੋਇਆ ਸੀ ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਸਿਆਣ ਲਾਜ਼ਮੀ ਗੱਲ ਨਹੀਂ ਵੀ ਤਾਲੀਮੀ ਮਰਹਲਿਆਂ ਉੱਤੇ ਇਨਹਿਸਾਰ ਕਰੇ, ਇਹ ਆਪ ਹੀ ਸਾਰਾ ਸੋਹਣਾਪਣ ਅਤੇ ਸ਼ਾਇਰੀ ਅਤੇ ਇਹਨਾਂ ਨੂੰ ਜ਼ਾਹਰ ਕਰਨ ਦੀ ਤਾਕਤ ਰੱਖਦਾ ਏ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾ ਚੁੱਪ ਹੋਣ। ਬਨੀ ਇਸਰਾਇਲ, ਜਿੰਦ ਦੇ ਨੁਮਾਇੰਦੇ, ਨਾ ਪਈ ਬਦਨੀ ਹਿੱਸਦੇ, ਰੂਹ ਦੀ ਔਲਾਦ, ਜਿਹੜੀ ਗਲਤੀ, ਪਾਪ ਅਤੇ ਫਹਿਮ ਦੇ ਨਾਲ ਲੜਾਈ ਕਰਦਿਆਂ ਹੋਏ ਅਲਾਈ ਸਾਇੰਸ ਦੀ ਹੁਕਮਰਾਨੀ ਹੇਠਾਂ ਰਹਿੰਦੇ ਨੇ। ਰੱਬ ਦੇ ਕੁਝ ਖਿਆਲ ਇਨਸਾਨ ਦੇ ਤੌਰ 'ਤੇ ਵਿਖਾਲੀ ਦਿੰਦੇ ਨੇ, ਗਲਤੀਆਂ ਨੂੰ ਦੂਰ ਕਰਦੇ ਨੇ ਅਤੇ ਬਿਮਾਰਾਂ ਨੂੰ ਸ਼ਿਫਾ ਦਿੰਦੇ ਨੇ। ਉਹ ਮਸੀਹ ਦੀ ਔਲਾਦ ਨੇ। ਮਿਸਰ ਵਿੱਚ ਇਹ ਸਿਆਣ ਹੀ ਸੀ ਜਿਹਨੇ ਇਸਰਾਈਲੀਆਂ ਨੂੰ ਵਬਾਵਾਂ ਉੱਤੇ ਭਰੋਸਾ ਕਰਨ ਤੋਂ ਬਚਾਇਆ, ਬੀਆਬਾਨ ਵਿੱਚ ਚੱਟਾਨ ਤੋਂ ਨਦੀਆਂ ਵਗਾਈਆਂ ਅਤੇ ਅਸਮਾਨ ਤੋਂ ਮਨ ਵਰਾਇਆ। ਗੈਰ ਕੌਮਾਂ ਦੇ ਵਿਚਾਲੇ ਕੈਦ ਵਿੱਚ ਵੀ ਇਲਾਹੀ ਅਸੂਲ ਨੇ ਰੱਬ ਦੇ ਲੋਕਾਂ ਲਈ ਅੱਗ ਦੀ ਭੱਟੀ ਵਿੱਚ ਅਤੇ ਬਾਦਸ਼ਾਹ ਦੇ ਮਹਿਲਾਂ ਵਿੱਚ ਅਜੀਬ ਕੰਮ ਵਿਖਾਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਿਆਈ ਆਪ ਮੌਜੇ ਤੋਂ ਬਹੁਤ ਹੀ ਪੂਰਾ ਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏ, ਐ ਯਰਦਨ ਤੈਨੂੰ ਕੀ ਹੋਇਆ ਭਈ ਤੂੰ ਪਿਛਾਂ ਹਟਦਾ ਏ, ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਜ਼ਾ ਕਿਸੇ ਇਖਤਲਾਫ ਦਾ ਤਾਰਫ ਨਹੀਂ ਕਰਾਉਂਦਾ ਬਲਕਿ ਰੱਬ ਦੇ ਨਾਲ ਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੁਵਤ ਦੀ ਮਸ਼ਕ ਕਰਨ ਦੇ ਕਾਬਲ ਏ। ਉਹੀ ਤਾਕਤ ਜਿਹੜੀ ਪਾਪ ਤੋਂ ਸ਼ਫਾ ਦਿੰਦੀ ਏ, ਉਹ ਬਿਮਾਰੀ ਤੋਂ ਵੀ ਸ਼ਫਾ ਦਿੰਦੀ ਏ। ਸੁਣ ਐ ਇਸਰਾਇਲ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਏ। ਅਬਦੀ ਮੈਂਵਾਂ ਬਦਨੀ ਇਨਸਾਨੀਅਤ ਦੀ ਤੰਗ ਹੱਦਾਂ ਵਿੱਚ ਬੰਨਿਆ ਹੋਇਆ ਜਾਂ ਸੁੱਕਿਆ ਹੋਇਆ ਨਹੀਂ ਏ ਅਤੇ ਨਾ ਹੀ ਉਹਨੂੰ ਫਾਨੀ ਖਿਆਲਾਂ ਦੇ ਰਾਹੀਂ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਏ। ਐਸ ਇੱਕ ਵੱਡੇ ਸਵਾਲ ਦੇ ਮੁਕਾਬਲੇ ਵਿੱਚ ਰੱਬ ਦੀ ਅਸਲੀ ਸੂਰਤ ਜ਼ਰਾ ਅਹਿਮੀਅਤ ਰੱਖਣੀ ਚਾਹੀਦੀ ਏ। ਪਹਿਲਾ ਮਹਿਦੂਦ ਸਿਆਣ ਜਾਂ ਇਲਾਹੀ ਪਿਆਰ ਕੀ ਏ? ਇਹ ਕੌਣ ਏ ਜਿਹੜਾ ਸਾਡੀ ਫਰਮਬਰਦਾਰੀ ਦੀ ਮੰਗ ਕਰਦਾ ਏ? ਉਹ ਹੀ ਕਲਾਮ ਦੀ ਬੋਲੀ ਵਿੱਚ ਜਿਹੜਾ ਅਸਮਾਨੀ ਲਸ਼ਕਰ ਅਤੇ ਅਹਿਲੇ ਜ਼ਬਾਨ ਦੇ ਨਾਲ ਜੋ ਕੁਝ ਚਾਹੁੰਦਾ ਏ ਕਰਦਾ ਏ ਅਤੇ ਕੋਈ ਨਹੀਂ ਏ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਵੀ ਤੂੰ ਕੀ ਕਰਦਾ ਏ। ਲਾਮਹਿਦੂਦ ਪਿਆਰ ਨੂੰ ਪੇਸ਼ ਕਰਨ ਦੀ ਕੋਈ ਸੂਰਤ ਨਾ ਹੀ ਕੋਈ ਬਦਨੀ ਮਜਮੂਆ ਮੁਨਾਸਬ ਏ। ਜਿਵੇਂ ਬਨੀ ਇਸਰਾਇਲ ਨੂੰ ਬਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਖ ਉਤਾਰ ਚੜ੍ਹਾਓ ਤੋਂ ਲੰਘਦਿਆਂ ਹੋਏ ਫਤਿਹਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬੀਆਬਾਨ ਵਿੱਚ ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਅਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤੋਕੋ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤਿਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤਿਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਅਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਪਿਆਰ ਕਰਦੇ ਨੇ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਤਾਂ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ 'ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਅਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਅਤੇ ਇੰਝ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਅਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਮਵਾਦ ਉਹ ਏ ਜਿਹੜਾ ਅਬਦੀ ਏ ਅਤੇ ਨੇਸਤ ਹੋਣ ਅਤੇ ਮੁਖਾਲਫਤ ਤੋਂ ਬਚਿਆ ਏ। ਸੱਚਿਆਈ, ਹਯਾਤੀ ਅਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ। ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਇਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਅਤੇ ਮੌਤ ਦੀ ਇਸਤਲਾਹ ਵਰਤਦੇ ਹਾਂ, ਫਾਨੀ ਯਕੀਨ ਏ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ 'ਤੇ ਕਰਦੇ ਹਾਂ, ਕਿਉਂ ਜੇ ਇਹ ਹਯਾਤੀ ਮਵਾਦ ਅਤੇ ਸਿਆਣ ਦਾ ਉਲਟ ਏ। ਜੇ ਰੂਹ ਅਸਲੀ ਅਤੇ ਅਬਦੀ ਏ ਅਤੇ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ, ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਏ? ਗਲਤੀ, ਤਬਦੀਲ ਕਰਨ ਵਾਲਾ, ਫਨਾਹ ਹੋਣ ਵਾਲਾ ਅਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗੈਰ ਅਤੇ ਲਾਫਾਨੀ? ਨਵੇਂ ਅਹਿਦਨਾਮੇ ਦਾ ਇੱਕ ਲਿਖਾਰੀ ਤਫਸੀਲ ਨਾਲ ਈਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦੇ ਇਤਮਾਦ ਦੇ ਤੌਰ 'ਤੇ ਬਿਆਨ ਕਰਦਾ ਏ। ਲੰਗੜਾ, ਗੁੰਗਾ, ਬੋਲਾ, ਅੰਨਾ, ਬਿਮਾਰ, ਜਿਨਸਪ੍ਰਸਤ, ਪਾਪੀ, ਮੇਰੀ ਖਾਹਿਸ਼ ਸੀ ਭਈ ਇਹ ਆਪਣੇ ਅਕੀਦਿਆਂ ਦੀ ਗੁਲਾਮੀ ਤੋਂ ਅਤੇ ਫਰਾਉਨਾਂ ਦੇ ਤਾਲੀਮੀ ਨਿਜ਼ਾਮ ਤੋਂ ਰਿਹਾਈ ਪਾਉਣ, ਜਿਹੜੇ ਅੱਜ ਮਾਜ਼ੀ ਵਾਂਗਰ ਇਸਰਾਈਲੀ ਕੌਮ ਨੂੰ ਕੈਦ ਵਿੱਚ ਰੱਖਦੇ ਨੇ। ਮੈਂ ਆਪਣੇ ਸਾਹਮਣੇ ਖੌਫਨਾਕ ਤਸਾਦਮ ਵੇਖਿਆ, ਬਿਹਰਾਏ ਕੁਲਜ਼ਮ ਅਤੇ ਬੀਆਬਾਨ, ਪਰ ਮੈਂ ਰੱਬ ਉੱਤੇ ਈਮਾਨ ਰੱਖ ਕੇ, ਸੱਚਿਆਈ, ਮਜ਼ਬੂਤ ਮੁਕਤੀਦਾਤਾ ਉੱਤੇ ਭਰੋਸਾ ਕਰਕੇ ਸਫ਼ਰ ਜਾਰੀ ਰੱਖਿਆ ਭਈ ਉਹ ਮੈਨੂੰ ਕ੍ਰਿਸ਼ਚਨ ਸਾਇੰਸ ਦੀ ਧਰਤੀ ਵਿੱਚ ਰਹਿਨੁਮਾਈ ਦੇਵੇ, ਜਿੱਥੇ ਬੇੜੀਆਂ ਟੁੱਟ ਜਾਂਦੀਆਂ ਨੇ ਅਤੇ ਇਨਸਾਨ ਦੇ ਹੱਕ ਨੂੰ ਪੂਰੇ ਤੌਰ 'ਤੇ ਸਮਝਿਆ ਅਤੇ ਮੰਨਿਆ ਜਾਂਦਾ ਏ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਸ਼ਬੀਹ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਿਆਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ, ਜਿਹੜੇ ਆਪਣੀ ਸਲਾਮਤੀ ਅਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਅਤੇ ਲੋਅ ਨਾਲ ਨਵਾਉਂਦੀ ਏ। ਸਾਡੇ ਪੈਰਾਂ ਹੇਠਾਂ ਕਾ ਖਾਮੋਸ਼ੀ ਨਾਲ ਆਖਦੀ ਏ ਭਈ ਹਲੀਮ ਧਰਤੀ ਦੇ ਵਾਰਸ ਹੋਣਗੇ। ਮਾਮੂਲੀ ਕਤਲਬ ਦੀ ਝਾੜੀ ਆਪਣੀ ਮਿੱਠੀ ਖੁਸ਼ਬੂ ਅਸਮਾਨ ਵੱਲ ਘੱਲਦੀ ਏ। ਵੱਡੀ ਚਟਾਨ ਆਪਣਾ ਪਰਛਾਵਾਂ ਅਤੇ ਪਨਾਹ ਦਿੰਦੀ ਏ। ਸੂਰਜ ਦੀ ਲੋਅ ਚਰਚ ਦੇ ਗੁੰਬਦ ਵਿੱਚ ਚਮਕਦੀ ਏ। ਕੈਦਖਾਨੇ ਉੱਤੇ ਡਿੱਗਦੀ ਏ, ਬਿਮਾਰ ਦੇ ਕਮਰੇ ਵਿੱਚ ਪੈਂਦੀ ਏ, ਫੁੱਲਾਂ ਨੂੰ ਰੋਸ਼ਨ ਕਰਦੀ ਏ, ਧਰਤੀ ਦੇ ਮੰਜ਼ਰ ਨੂੰ ਸੋਹਣਾ ਬਣਾਉਂਦੀ ਏ, ਧਰਤੀ ਨੂੰ ਬਰਕਤ ਦਿੰਦੀ ਏ। ਇਨਸਾਨ ਉਹਦੀ ਸ਼ਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਅਤੇ ਮਲਕੀਅਤ ਰੱਖਦਾ ਏ। ਬੰਦਾ ਅਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਅਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਤਰ ਰੱਬ ਦੀ ਅਕਾਸੀ ਕਰਦੇ ਨੇ। ਹੁਣ ਮੈਂ ਮੇਰੀ ਵਿਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।